ਸੰਤ ਮਹਾਤਮਾ ਹਮੇਸ਼ਾ ਹੀ ਇਹ ਸੰਸਾਰ ਦੇ ਅੰਦਰ ਆਉਂਦੇ। ਜਦ ਦਾ ਵੀ ਇਹ ਸੰਸਾਰ ਦੀ ਰਚਨਾ ਹੋਈ ਹੈ, ਕਾਲ ਦੇ ਅਵਤਾਰ ਵੀ ਆਉਂਦੇ ਹਨ। ਕਾਲ ਵੀ ਨਹੀਂ ਚਾਹੁੰਦਾ ਗਾ ਕਿ ਸੰਸਾਰ ਦੇ ਵਿੱਚ ਬਦਮ ਨਹੀਂ ਫੈਲੇ ਜਾਂ ਲੋਕ ਸ਼ਾਸਨ ਭੰਗ ਕਰਨ ਜਾਂ ਮਰਯਾਦਾ ਹੀ ਸੰਸਾਰ ਦੀ ਛੱਡ ਜਾਣ। ਫਰਕ ਇਤਨਾ ਹੀ ਹੈ ਕਿ ਉਹ ਸਾਨੂੰ ਆਪਦੇ ਦਾਇਰੇ ਦੇ ਅੰਦਰ ਹੀ ਕਰਮ ਧਰਮ ਅਤੇ ਰੀਤੀ ਰਿਵਾਜ ਕਰਨ ਦੀ ਟ੍ਰੇਨਿੰਗ ਦਿੰਦੇ ਹੈ, ਆ ਕੇ ਵੱਧ ਤੋਂ ਵੱਧ ਸਾਨੂੰ ਸਵਰਗਾਂ ਵਿਕੁੰਠਾਂ ਤੱਕ ਰਸਾਈ ਕਰਾ ਸਕਦੇ ਹੈ, ਕਰਾਉਂਦੇ ਹਨ। ਲੇਕਿਨ ਜੋ ਸੰਤ ਮਹਾਤਮਾ ਆਉਂਦੇ ਹੈ ਉਹ ਇਹ ਸਾਰੇ ਭਰਮ ਜਾਂ ਵਹਿਮ ਦਿਮਾਗ 'ਚੋਂ ਕੱਢ ਦਿੰਦੇ ਹੈ। ਉਹ ਆ ਕੇ ਨਾ ਤਾਂ ਆਪਦੇ ਸੇਵਕਾਂ ਨੂੰ ਰੀਤੀ ਰਿਵਾਜ ਕਰਮਕਾਂਡ ਦੇ ਵਿੱਚ ਹੀ ਫਸਾਉਂਦੇ ਹਨ, ਨਾ ਸਵਰਗਾਂ ਦਾ ਲਾਲਚ ਦਿੰਦੇ ਹੈ, ਨਾ ਨਰਕਾਂ ਦਾ ਡਰ ਦਿੰਦੇ ਹੈ। ਸੱਚਾਈ ਤਾਂ ਇਹ ਹੈ ਕਿ ਉਸ ਨਰਕ ਸੁਰਗ ਦੋਨਾਂ ਨੂੰ ਹੀ ਰੱਦ ਕਰ ਦਿੰਦੇ ਹੈ। ਆਪਣੇ ਸੇਵਕਾਂ, ਆਪਣੇ ਬੱਚਿਆਂ ਦਾ ਇਸ਼ਟ ਸੱਚਖੰਡ ਦਾ ਬਣਾਉਂਦੇ ਹਨ, ਜਿੱਥੋਂ ਕਿ ਸਾਡੀ ਆਤਮਾ ਵਿਛੜ ਕੇ ਇਸ ਕਾਲ ਦੀ ਨਗਰੀ ਮਾਤ ਲੋਕ ਦੇ ਅੰਦਰ ਆਈ ਹੈ।
Desde cuando fue creada esta creación, los santos y mahatmas han venido a este mundo. Igualmente los avatares del poder negativo, sus encarnaciones también han venido a este mundo. Porque inclusive el poder negativo no quiere que haya inquietud en este mundo y tampoco quiere que su administración se vaya en una dirección equivocada. La razón por la cual envía a sus avatares a este mundo es que él no quiere que las personas se vayan más allá de los límites que están establecidos acá y tampoco vayan más allá de las reglas y de las leyes que se han creado en este mundo. Esas encarnaciones del poder negativo nos mantienen dentro de los límites y dentro de las reglas y leyes puestas por el poder negativo. Ellos tan solo nos pueden llevar hasta los cielos. La diferencia entre los avatares y los mahatmas verdaderos es que los verdaderos mahatmas no nos dicen que hagamos los ritos ni que no hagamos ni ritos ni rituales, y ellos nos pueden llevar muchísimo más allá de donde nos pueden llevar las encarnaciones. Ellos no asustan a sus discípulos con el infierno, ni tampoco los inspiran para que hagan la devoción diciéndoles que van a ir a los cielos. En realidad, además de que ellos condenan los ritos y rituales, ellos hacen de Sachkhand la deidad de nosotros. Y ellos hacen que el alma haga la devoción del Señor Todopoderoso para que pueda llegar a Sachkhand de donde fue separada.
Brahm tak, Om tak, ke sare mandal a jande han, swarg gunt, utho tak atma pahunchiya hoiya, jad parlo aundi hai, oh pher reh jande han, aur ਦੁਬਾਰੇ ਫਿਰ ਰਚਨਾ ਹੁੰਦੀ ਹੈ ਜਾਂ ਸੰਸਾਰ ਦੀ ਕਰੀ ਜਾਂਦੀ ਹੈ, ਔਰ ਸਭ ਆਤਮਾ ਨੂੰ ਫਿਰ ਸੰਸਾਰ ਦੇ ਵਿੱਚ ਆ ਕੇ ਜਨਮ ਲੈਣਾ ਪੈਂਦਾ ਹੈ। ਭਵਰ ਗੁਫਾ ਤੱਕ ਮਹਾਂਪਰਲੋਂ ਦੇ ਵਿੱਚ ਦੇਸ਼ ਢਹਿ ਜਾਂਦੇ ਹਨ, ਮੰਡਲ ਢਹਿ ਜਾਂਦੇ ਹਨ। ਉੱਥੋਂ ਤੱਕ ਪਹੁੰਚੀਆਂ ਹੋਈਆਂ ਆਤਮਾ ਫਿਰ ਸੰਸਾਰ ਮੰਡਲ ਵਿੱਚ ਆਉਂਦੀਆਂ ਹਨ। ਲੇਕਿਨ ਜੋ ਆਤਮਾ ਸਤਿਗੁਰਾਂ ਦੀ ਮਦਦ ਦੇ ਨਾਲ ਸੱਚਖੰਡ ਪਹੁੰਚ ਜਾਂਦੀਆਂ ਹਨ, ਗੁਰੂ ਦੇ ਦੇਸ ਜਿੱਥੋਂ ਕਿ ਗੁਰੂ ਸ਼ਬਦ ਰੂਪ ਇਸ ਸੰਸਾਰ ਵਿੱਚ ਦੇਹ ਤਾਰਦਾ ਹੈ, ਆਉਂਦਾ ਹੈ, ਉੱਥੇ ਪਹੁੰਚੀ ਹੋਈ ਆਤਮਾ ਸੰਸਾਰ ਮੰਡਲ ਵਿੱਚ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੀ।
Todos los cielos y las demás cosas así están en el Brahman, y cuando sucede la disolución esta ocurre hasta Brahman o hasta el Om. Cuando se lleva a cabo la disolución, todas las almas que han llegado hasta Brahm tienen que regresar nuevamente al mundo. Igualmente, todos los planos hasta Bhangwar Gufa son destruidos cuando ocurre la gran disolución de la creación. Entonces, aquellas almas que han llegado hasta los planos hasta Bhangwar Gufa, cuando se lleva a cabo la gran disolución, tienen que regresar nuevamente al mundo a nacer. Pero aquellas almas que llegan al plano de donde han venido los santos a este mundo mortal, aquellos quienes han llegado al hogar, ellas jamás son destruidas ni le sucede nada, incluso cuando sucede la disolución o la gran disolución.
ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਰਾਜਾ ਹਰੀਚੰਦ ਬੜਾ ਸਤਵਾਦੀ ਸੀ। ਉਹਨਾਂ ਨੇ ਵਿਸ਼ਨੂੰ ਭਗਵਾਨ ਨੂੰ ਖੁਸ਼ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕਰਮ ਕਾਂਡ ਤੂੰ ਕਰੇਗਾ, ਤੈਨੂੰ ਤਾਂ ਕੀ ਤੇਰੀ ਮੈਂ ਨਗਰੀ ਨੂੰ ਵੀ ਸਵਰਗਾਂ ਦੇ ਵਿੱਚ ਜਗ੍ਹਾ ਦੇ ਦੂੰਗਾ, ਵਿਕੁੰਠਾਂ ਜਗ੍ਹਾ ਦੇ ਦੂੰਗਾ। ਉਸਨੇ ਵੱਧ ਤੋਂ ਵੱਧ ਦਾਨ ਕੀਤਾ, ਗਰੀਬਾਂ ਦੀ ਮਦਦ ਕੀਤੀ, ਇੱਥੋਂ ਤੱਕ ਕਿ ਉਹ ਆਪਣਾ ਆਪ ਵੀ ਵਿਕ ਗਿਆ, ਬੱਚਾ ਵੀ, ਪਤਨੀ ਵੀ, ਇਹਦੋਂ ਵੱਧ ਕੀ ਕੁਰਬਾਨੀ ਹੋ ਸਕਦੀ ਹੈ। ਔਰ ਜਦ ਉਸਦਾ ਅੰਤ ਸਮਾਂ ਆਇਆ, ਉਸਨੂੰ ਦੱਸਿਆ ਗਿਆ ਕਿ ਵੀ ਆਪਦੇ ਨਗਰ ਵਾਲਿਆਂ ਨੂੰ ਸਭ ਨੂੰ ਕਹਿ ਦੀ ਕਿ ਰਾਤ ਨੂੰ ਜੋ ਵੀ ਪਸ਼ੂ ਪੰਛੀ ਇਸ ਨਗਰ ਵਿੱਚ ਹੈ ਸਾਰਿਆਂ ਨੂੰ ਬਕੁੰਠਾਂ ਵਿੱਚ ਲਿਜਾਇਆ ਜਾਏਗਾ, ਕੋਈ ਬਾਹਰ ਨਾ ਜਾਵੇ। ਸਾਰੇ ਆ ਕੇ ਇਸ ਤਿਆਰੀ ਵਿੱਚ ਬੈਠ ਕੇ ਉਹ ਨਗਰ ਨੂੰ ਉਡਾ ਲਿਆ। ਔਰ ਰਸਤੇ ਦੇ ਵਿੱਚ ਗਧਾ ਜੋ ਸੀ ਉਹ ਬੋਲਿਆ ਉੱਚੀ ਸੁਰਨਾ, ਰਾਜੇ ਹਰੀ ਚੰਦ ਨੂੰ ਹੰਕਾਰ ਹੋਇਆ ਕਿ ਦਾਨੀ ਤਾਂ ਮੈਂ ਹੈ, ਭਗਤ ਤਾਂ ਮੈਂ ਹੈ ਵਿਸ਼ਨੂੰ ਭਗਵਾਨ ਦਾ, ਮੇਰੇ ਜੈਸਾ ਹੋਰ ਕੌਣ ਹੈ। ਦੇਖੋ ਮੇਰੇ ਇੱਕ ਦਾਨ ਕਰਨਾ ਗਧੇ ਵੀ ਸਵਰਗਾਂ ਬਕੁੰਠਾਂ ਚੱਲੇ ਹੈ। ਹੁਣ ਤੁਸੀਂ ਜਾਣਦੇ ਹੋ ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ ਕੀ ਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ। ਕਹਿੰਦੇ ਕਿ ਹੰਕਾਰ ਕਰਕੇ ਨਾ ਉਹ ਨਗਰੀ ਉੱਪਰ ਗਈ ਨਾ ਥੱਲੇ ਆਈ। ਆਮ ਤੌਰ ਤੇ ਉੱਤੇ ਜਦ ਮੌਸਮ ਸਾਫ਼ ਹੁੰਦਾ ਹੈ ਸਾਨੂੰ ਐਸੀਆਂ ਤਸਕਰੀਆਂ ਜਾਂ ਇਸ ਤਰ੍ਹਾਂ ਦੇ ਨਗਰ ਦੀ ਸ਼ਕਲ ਦਿਸਦੀ ਹੈ।
En la historia se menciona que el rey Harichandra era una persona muy correcta y un rey muy bueno. Él había hecho la devoción del señor Vishnu y este dios estaba muy complacido con él y le pidió que hiciera ciertos ritos y rituales y a través de esos ritos no solamente recibiría él la liberación sino también todo su pueblo y todas las personas que allí vivían. El rey Harichandra, él hizo todos esos ritos y rituales, él sacrificó muchísimo e incluso llegó a venderse a sí mismo, a su hijo, a su esposa. Ustedes pueden ver qué más sacrificio pudo haber hecho él en haciendo estos ritos y rituales. El día cuando él iba a morir, le dijeron a él que le dijera a todas las personas de su pueblo que deberían alistarse porque todos iban a ir al cielo. Que nadie debía salir de la ciudad y todos debían estar listos para ir al cielo. Cuando llegó el momento, ya todos estaban en camino al cielo y en ese momento un burro que vivía ahí en el pueblo empezó a hacer un poco de ruido y entonces el rey pensó, yo he hecho tantos ritos y rituales, he hecho tantos sacrificios y donaciones y hasta este burro va a ir al cielo porque yo he hecho todas estas cosas. El maestro Sawan Singh decía que todas las cosas que uno pueda hacer se deshacen cuando uno tiene el sentimiento de ego. Cuando el rey Harichandra tuvo este sentimiento del ego por todos los ritos y rituales que había hecho, esa ciudad ni fue hasta el cielo ni bajó tampoco a la tierra. Se dice que cuando el cielo está limpio o claro, uno puede ver esa ciudad allí colgando en el cielo.
ਸੰਤਾਂ ਦੇ ਸੇਵਕਾਂ ਨੂੰ ਕਿਰਤ ਕਰਨੀ ਬਣਾਉਂਦੇ ਜੀ। ਸਭ ਸੰਤਾਂ ਨੇ ਆਪਦੇ ਸੇਵਕਾਂ ਨੂੰ ਬੜੇ ਪਿਆਰ ਨਾਲ ਕਿਹਾ ਹੈ ਕਿ ਜਿਸ ਮਾਲਕ ਨੇ ਤੁਹਾਨੂੰ ਬੜਾ ਅੰਤ ਅੰਨ ਦਿੱਤਾ ਹੈ ਉਹਦੇ ਨਾਂ 'ਤੇ ਜ਼ਰੂਰ ਖਰੈਤ ਕੱਢੋ, ਕਿਸੇ ਗਰੀਬ ਦੀ ਮਦਦ ਕਰੋ, ਲੰਗਰ ਦੇ ਵਿੱਚ ਪਾਓ। ਮਹਾਰਾਜ ਸਾਵਣ ਸਿੰਘ ਕਹਿੰਦਾ ਹੁੰਦਾ ਸੀ ਕਿ ਲੰਗਰ ਦੇ ਵਿੱਚ ਅਮੀਰ ਲੋਕ ਪਾ ਜਾਂਦੇ ਹੈ, ਗਰੀਬ ਖਾ ਜਾਂਦੇ ਹੈ। ਔਰ ਉਹ ਇਹ ਵੀ ਕਹਿੰਦੇ ਹੁੰਦੇ ਸੀ ਮਹਾਰਾਜ ਸਾਵਣ ਸਿੰਘ ਕਿ ਖੱਬੇ ਹੱਥ ਸੱਜੇ ਨਾਲ ਦਾਨ ਕਰੀਏ ਖੱਬੇ ਨੂੰ ਪਤਾ ਨਾ ਲੱਗੇ, ਉਹ ਮਾਲਕ ਸਾਡੇ ਅੰਦਰ ਬੈਠਾ ਜਾਣਦਾ ਹੈ। ਗੁਰੂ ਨਾਨਕ ਕਹਿੰਦੇ ਹੈ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨੇ ਫਲ ਜਾਤ ਹੈ ਜਿਉ ਕੁੰਚਰ ਇਸ਼ਨਾਨ।
Los santos no hacen que sus discípulos no sean agradecidos. Ellos les dicen a las personas que ustedes deben recordar al Señor Todopoderoso, quien los ha creado y quien les ha dado todas estas cosas, y ustedes deben ayudar a los necesitados y a quienes necesitan ayuda. Ustedes deben dar donaciones en el langar, ayudar a los necesitados y contribuir en cualquier forma en su nombre. El maestro Sawan Singh Ji decía que si la mano izquierda está dando una donación, la mano, ni siquiera la mano derecha debe saber acerca de ello. También decía que en el langar del maestro las personas ricas dan las donaciones y esto se distribuye por igual entre la gente pobre.
Kabir Sahib aaye, Guru Nanak Dev Ji aaye, odon aam taur te do hi samajan Hindustan de vich san, Hindu aur Musliman. Onan nu bada hi sangharsh karna paya. Kabir Sahib nu kai dafa ਮੁਸਲਮਾਨ ਬਾਦਸ਼ਾਹ ਨੇ ਸ਼ਰ੍ਹਾ ਦੇ ਕੈਦੀਆਂ ਨੇ ਮਾਰਨ ਦਾ ਯਤਨ ਕੀਤਾ, ਲੇਕਿਨ ਜਿਸ ਨੂੰ ਪਰਮਾਤਮਾ ਰੱਖੇ ਉਸ ਨੂੰ ਕੌਣ ਮਾਰ ਸਕਦਾ ਹੈ। ਔਰ ਅੱਜ ਤਾਂ ਬਹੁਤ ਸਾਰੀਆਂ ਸਮਾਜਾਂ ਹਨ, ਤੁਹਾਨੂੰ ਪਤਾ ਹੀ ਹੈ ਕਿ ਕਿਤਨੀਆਂ ਸਮਾਜਾਂ ਹਨ, ਇੱਕ ਇੱਕ ਸਮਾਜ ਦੇ ਵਿੱਚ ਕਿਤਨੇ ਕਿਤਨੇ ਫਿਰਕੇ ਹਨ। ਅਸੀਂ ਜਾਣਦੇ ਹਾਂ ਕਿ ਕਿੰਨੇ ਕੁ ਫਿਰਕੇ ਹਨ। ਇੱਕ ਫਿਰਕਾ ਦੂਸਰੇ ਦੇ ਖਿਲਾਫ਼ ਹੈ, ਇੱਕ ਸਮਾਜ ਦੂਸਰੇ ਦੇ ਖਿਲਾਫ਼ ਹੈ। ਅੱਜ ਸੰਤਾਂ ਨੂੰ ਕਿਤਨਾ ਸੰਘਰਸ਼ ਕਰਨਾ ਪੈ ਰਿਹਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਉਸ ਵਕਤ ਇੱਥੇ ਅੰਗਰੇਜ਼ਾਂ ਦਾ ਰਾਜ ਸੀ ਹਿੰਦੁਸਤਾਨ ਦੇ ਵਿੱਚ, ਉਹ ਲੋਕ ਹਰ ਇੱਕ ਧਰਮ ਦਾ ਆਦਰ ਕਰਦੇ ਸਨ, ਇਤਨੇ ਕੱਟੜ ਨਹੀਂ ਸਨ ਜਿਤਨੇ ਕਿ ਮੁਗਲ ਬਾਦਸ਼ਾਹ ਸਨ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ, ਇਹ ਅੰਗਰੇਜ਼ਾਂ ਦੀ ਮਿਹਰਬਾਨੀ ਹੈ ਜਿਹੜਾ ਅਸੀਂ ਖੁੱਲ੍ਹਾ ਸਤਸੰਗ ਲੋਕਾਂ ਨੂੰ ਸੁਣਾ ਰਹੇ ਹਾਂ। ਅਗਰ ਕਿਸੇ ਫਿਰਕੇ ਦਾ ਰਾਜ ਹੁੰਦਾ, ਮੁਗਲਾਂ ਦਾ ਰਾਜ ਹੁੰਦਾ, ਉਹ ਕਹਿੰਦੇ ਹੁੰਦੇ ਸੀ ਅਸੀਂ ਵੀ ਪਰਖੇ ਜਾਂਦੇ ਪਿਛਲੇ ਸੰਤਾਂ ਇੰਦਰਾਂ।
El Guru Nanak Dev Ji Maharaj dice que aquellas personas que sienten el ego después de dar las donaciones, después de ir a los sitios de peregrinaje y después de ayunar, ellos se ensucian a sí mismos como lo hace el elefante después de bañarse. En el momento en que vino el Guru Nanak Dev Ji Maharaj y Kabir Sahib, en ese momento solamente había dos religiones principales que eran la religión hindú y la musulmana. Ellos tuvieron que enfrentar muchísima oposición de estas dos religiones. A Kabir Sahib lo torturaron muchísimo e incluso las personas que estaban en el gobierno en ese momento trataron de matarlo muchas veces. Pero ¿cómo puede ser matado aquel sobre quien está la mano del Señor Todopoderoso? El Guru Nanak Dev Ji Maharaj también tuvo que enfrentar muchísimos problemas y muchas cosas de las personas de esa religión. En ese tiempo solamente había dos religiones principales, pero hoy en día hay muchísimas más religiones y cada religión tiene diferentes sectas también. Y ustedes saben cómo una secta o una parte de una religión está peleando con la otra parte de esa misma religión. Entonces ustedes se pueden imaginar cómo se ha vuelto de difícil, más difícil aún ahora para que los santos hagan su trabajo en este mundo. Durante el tiempo del maestro Sawant Singh, los ingleses estaban gobernando a India y él decía que como ellos estaban gobernando India y ellos no eran tan estrictos como los musulmanes, era un poco más fácil para los maestros el hacer su trabajo. Pero si los musulmanes hubieran estado gobernando en ese mismo momento, hubiera sido demasiado difícil para los santos realizar su trabajo en este mundo.
ਕਬੀਰ ਸਾਹਿਬ ਦੀਆਂ ਲੱਤਾਂ ਬਾਹਾਂ ਜੰਜੀਰਾਂ ਨਾਲ ਬੰਨ ਕੇ ਗੰਗਾ ਦੇ ਵਿੱਚ ਡੁਬੋ ਦਿੱਤਾ ਸੀਗਾ, ਪਰ ਉਹ ਨਤੜਕ ਰਹੇ ਕਿ ਜਲ ਥਲ ਰੱਖਣ ਹੈ ਰਘਨਾਥ, ਉਹ ਪਰਮਾਤਮਾ ਜਲਾਂ ਥਲਾਂ ਵਿੱਚ ਰੱਖਦਾ ਹੈ। ਜਦ ਇਹ ਵੀ ਉਹਨਾਂ ਦਾ ਕਾਮਯਾਬੀ ਨਾ ਹੋਈ, ਫਿਰ ਉਹਨਾਂ ਨੇ ਗਠੜੀ ਬੰਨ ਕੇ ਕਬੀਰ ਦੀ ਮਸਤ ਹਾਥੀ ਦੇ, ਜਿਸ ਨੂੰ ਕਿ ਬਹੁਤ ਸਾਰੀ ਸ਼ਰਾਬ ਪਿਆ ਰੱਖੀ ਸੀਗੀ, ਅੱਗੇ ਸੁੱਟ ਦਿੱਤਾ। ਤੋ ਕਬੀਰ ਸਾਹਿਬ ਕਹਿਣ ਲੱਗੇ, ਕਿਆ ਅਪਰਾਧ ਸੰਤ ਹੈ ਕੀਨਾ, ਬਾਲ ਪੋਟ ਪੁੰਚਰ ਕੋ ਦੀਨਾ। ਆਪ ਕਹਿਣ ਲੱਗੇ ਕੀ ਮਹਾਤਮਾ ਨੇ ਅਪਰਾਧ ਕੀਤਾ ਸੀ ਵੀ ਇਤਨੇ ਇਤਨੇ ਤਸੀਹੇ ਦਿੱਤੇ ਗਏ।
A Kabir Sahib le amarraron las manos y los pies y a él lo tiraron al río, pero incluso en el río allá lo salvó el Señor Todopoderoso. Y Kabir Sahib dijo que así el Raghunath o el Señor Todopoderoso está en el agua también como está en la tierra. Y cuando esto no funcionó, entonces nuevamente le amarraron las manos y los pies y lo metieron entre un saco y lo pusieron al frente de un elefante que había tomado mucho vino y estaba intoxicado. Entonces Kabir Sahib dijo en ese momento, ¿qué es lo que han hecho los Mahatmas que son tratados de esta forma y son tirados frente a un elefante?
Guru Nanak de paas ek dafa kuch premiya ne unna de naam lewa ne sawal kita ke Maharaj ji tuhadi har jagah mukhalifat hai, ਤੁਹਾਨੂੰ ਲੋਕ ਕਹਿੰਦੇ ਇਹ ਕਰਾਈਆ ਹੈ, ਇਹਦੀ ਅਕਲ ਹੀ ਠੀਕ ਨਹੀਂ, ਲੋਕਾਂ 'ਚ ਦਿਮਾਗ ਵਿਗਾੜਦਾ ਫਿਰਦਾ ਹੈ, ਬੜਾ ਜਵਾਨਾ ਸਖਤ ਹੈ, ਇਸ ਤੋਂ ਜੋ ਅੱਗੇ ਜਵਾਨਾ ਆਏਗਾ ਉਹ ਕਿਸ ਤਰ੍ਹਾਂ ਦਾ ਜਵਾਨਾ ਹੋਏਗਾ, ਕਿ ਉਹਦੇ ਵਿੱਚ ਕੋਈ ਸੁਧਾਰ ਹੋਏਗਾ, ਕਿਹੋ ਜਿਹੇ ਲੋਕ ਹੋਣਗੇ ਕਿ ਜਿਸ ਤਰ੍ਹਾਂ ਇਹ ਧਰਮ ਗੁਰੂ ਮੁੱਲਾ ਹਨ, ਮੁੱਲਾ ਕਹਿੰਦੇ ਹੈ ਜੋ ਮਸੀਤ ਦੇ ਅੰਦਰ ਪੜਪੜਾਈ ਕਰਦਾ ਹੈ ਕੁਰਾਨ ਦੀ, ਲੋਕਾਂ ਨੂੰ ਹਦਾਇਤ ਦਿੰਦਾ ਹੈ, ਕਾਜੀ ਕਹਿੰਦੇ ਹੈ ਜੋ ਨਿਆਂ ਕਰਦਾ ਹੈ। ਉਹ ਕਹਿਣ ਲੱਗੇ ਵੀ ਜਦ ਇਹਨਾਂ ਦੇ ਇਸ ਤਰ੍ਹਾਂ ਦੇ ਨਿਆਂ ਹੈ ਕਿ ਜਿਹੜਾ ਇਹਨਾਂ ਦੇ ਰੀਤੀ ਰਿਵਾਜ ਦੇ ਮੁਤਾਬਕ ਭਗਤੀ ਨਹੀਂ ਕਰਦਾ, ਉਸ ਨੂੰ ਇਹ ਲੋਕ ਜਾਂ ਤਤੇ ਤਵੇ 'ਤੇ ਬਿਠਾਉਂਦੇ ਹੈ ਜਾਂ ਸੂਲੀ ਚਾੜਦੇ ਹੈ ਜਾਂ ਗੱਠੜੀ ਬਣ ਕੇ ਹਾਥੀ ਅੱਗੇ ਸਿੱਟਦੇ ਹੈ। ਉਹ ਕਹਿਣ ਲੱਗੇ ਕਿ ਇਦੋਂ ਅੱਗੇ ਵੀ ਕੋਈ ਜਵਾਨਾ ਐਸਾ ਆਏਗਾ ਜਿਹਦੇ ਵਿੱਚ ਕੋਈ ਇਹਨਾਂ ਲੋਕਾਂ ਦਾ ਸੁਧਾਰ ਹੋਏਗਾ, ਕਿ ਇਹਨਾਂ ਨੂੰ ਕੋਈ ਸਮਝ ਆਏਗੀ, ਸਾਨੂੰ ਤੁਸੀਂ ਕਲਯੁੱਗ ਦੇ ਲੱਛਣ ਦੱਸੋ।
Una vez unos discípulos del Guru Nanak Dev Ji Maharaj le preguntaron, maestro, durante este tiempo a ti se te oponen muchísimo y la gente dice muchas cosas en contra tuya, ¿por qué no nos cuentas acerca del futuro si la gente se va a mejorar? ¿Llegará acaso ese tiempo cuando la gente no se le opondrá a los Mahatmas? En ese momento los kajis y los mulas, el kaji es el que hace las leyes en la religión y los mulas son los que predican en el templo, en la mezquita. Ellos dijeron, en este momento los mulas y los kajis, ellos están crucificando a la gente. Si hay alguna persona que no está haciendo los ritos y rituales que ellos dicen, ellos o los crucifican o los hacen sentar sobre brasas o los tiran al frente de elefantes locos o intoxicados. Cuéntanos acerca del Kali Yuga, cuéntanos acerca del futuro, si sucederán cosas así o si se mejorará la situación.
Shlok Mahalla Pehla Panna 790 Kyo Ranjara Randiya Kottaniya Divan. Guru Nanak Dev Ji Maharaj kende ki is tarah da jawana aayega chor ਜਿਨ੍ਹਾਂ ਨੂੰ ਕਿ ਪਰਮਾਤਮਾ ਨੇ ਸਭ ਕੁਛ ਦਿੱਤਾ ਹੋਇਆ ਹੈ, ਤਨ ਧਨ ਬੱਚੇ ਸਿਹਤ ਅੱਛੀ, ਉਹ ਪਰਮਾਤਮਾ ਦੇ ਚੋਰ ਹੋਣਗੇ, ਪਰਮਾਤਮਾ ਨੂੰ ਭੋ ਪਛਾਣਨਗੇ ਨਹੀਂ, ਪਰਮਾਤਮਾ ਦੀ ਭਗਤੀ ਖੁਦ ਤੱਕ ਹੀ ਕਰਨੀ ਸੀ, ਕਿਸੇ ਨੂੰ ਕਰਨ ਵੀ ਨਹੀਂ ਦੇਣੀ। ਯਾਰ ਔਰ ਰੰਡੀਆਂ ਜਿਹੜੀਆਂ ਜਿਨ੍ਹਾਂ ਦਾ ਖੁਦ ਚਾਲ ਚੱਲਣ ਠੀਕ ਨਹੀਂ ਗਾ, ਖੁਦ ਪਤੀ ਦੇ ਨਾਲ ਉਹਨਾਂ ਦਾ ਮਿਲਾਪ ਨਹੀਂ ਗਾ, ਔਰ ਜਿਹੜੀਆਂ ਫੱਫੇ ਕੁੱਟਣੀਆਂ ਇੱਥੇ ਕੁਛ ਉੱਥੇ ਕੁਛ, ਐਸੇ ਲੋਕਾਂ ਦੀ ਸਭਾ ਲੱਗਿਆ ਕਰੂਗੀ, ਐਸੇ ਲੋਕ ਪੂਜੇ ਜਾਇਆ ਕਰਨਗੇ, ਐਸੇ ਲੋਕ ਬੈਠ ਕੇ ਲੋਕਾਂ ਨੂੰ ਮਤਾਂ ਦਿਆ ਕਰਨਗੇ। ਗੁਰੂ ਨਾਨਕ ਨੇ ਕਿਹਾ ਕਿ ਇੱਲਤ ਕਾ ਨਾ ਚੌਧਰੀ ਅਤੇ ਕੂੜੀ ਫੂਰੇ ਥਾਂ, ਕਿ ਇਸ ਤਰ੍ਹਾਂ ਦਾ ਖਤਰਨਾਕ ਜ਼ਮਾਨਾ ਆਏਗਾ ਕਿ ਐਸੇ ਲੋਕਾਂ ਦੀ ਸਭਾ ਲੱਗੇਗੀ, ਲੋਕ ਉਹਨਾਂ ਤੋਂ ਨਿਆਂ ਚਾਹੁਣਗੇ।
El Guru Nanak Dev Ji dijo, los ladrones son aquellos quienes después de recibir todas las cosas del Señor, después de recibir cosas materiales, después de tener hijos, tener una buena salud, ellos sin embargo se convertirán en ladrones de la devoción del Señor y ni ellos harán la devoción ni dejarán que nadie la haga. Los ladrones, los adúlteros y aquellas personas que le son fieles a su esposo, aquellos que no saben que deben hacer estas cosas o que no deben hacer, esas personas, los ladrones, los adúlteros y las personas que son como prostitutas, ellos tendrán la corte y la gente irá donde ellos a pedirles las leyes. Ellos mismos no estarán haciendo la devoción ni las prácticas de la devoción del Señor, pero sin embargo hablarán acerca de ellos y la gente irá donde ellos a pedirles consejo, aun cuando ellos mismos no lo están haciendo. El Guru Nanak Dev Ji dijo que ellos mismos son los ladrones y le enseñarán a la gente a que no robe. Entonces llegará el momento cuando estas personas tendrán la corte y la gente irá donde ellos buscando la justicia y buscando la devoción del Señor.
ਤਜਰਬਾ ਦੱਸਦਾ ਹੈ ਕਿ ਜਿੰਨਾ ਗੁਰੂ ਨਾਨਕ ਨੇ ਕਲਯੁਗ ਦੇ ਬਾਰੇ ਲਿਖਿਆ ਹੈ ਉਹਨਾਂ ਨੇ ਬੜਾ ਇੱਕ ਸੈਂਪਲ ਕਰਕੇ ਲਿਖਿਆ ਹੈ, ਲੇਕਿਨ ਅੱਜ ਤਜਰਬਾ ਹਰ ਇੱਕ ਦਾ ਦੱਸਦਾ ਹੈ ਕਿ ਕਿਸ ਤਰ੍ਹਾਂ ਲੋਕ ਵਿਸ਼ੇ ਬਕਾਰਾਂ, ਸ਼ਰਾਬਾਂ, ਕਬਾਬਾਂ, ਚੁਗਲੀ, ਨਿੰਦਿਆ, ਭੈੜੇ ਖੋਟੇ ਕਰਮਾਂ ਦੇ ਵਿੱਚ ਲੱਗੀ ਹੋਈ ਹੈ।
El Guru Nanak Dev Ji Maharaj dibujó la forma en que iba a ser el Kali Yuga o la Edad de Hierro en una forma muy sencilla y con palabras muy sencillas, pero nosotros podemos ver a través de nuestra experiencia cómo están sucediendo todas estas cosas de los ladrones, de cómo se están llevando a cabo todas estas cosas.
ਕਹਿਣ ਲੱਗੇ ਕਿ ਵਰਨ ਆਸ਼ਰਮ ਦੁਨੀਆ ਹੋ ਜਾਏਗੀ, ਉਹ ਨੀਚ ਦਾ ਕੋਈ ਖਿਆਲ ਨਹੀਂ ਕਰੇਗਾ, ਔਰ ਇਸ ਭੇਦ ਨੂੰ ਛੱਡ ਕੇ ਲੋਕ ਇੱਕ ਦੂਸਰੇ ਨਾਲ ਖਾਣਾ ਖਾਣਗੇ, ਕੋਈ ਪਰਹੇਜ਼ ਨਹੀਂ ਸਮਝਣਗੇ ਕਿ ਇਹ ਮੀਟ ਹੈ, ਇਹ ਪ੍ਰਸ਼ਾਦ ਹੈ ਜਾਂ ਇਹ ਖੀਰ ਹੈ, ਔਰ ਲੋਕ ਇਹ ਕਹਿਣਗੇ ਕਿ ਜਿਤਨੇ ਇਹ ਜਾਨਵਰ ਹੈ ਸ਼ਾਇਦ ਇਹ ਇਨਸਾਨ ਦੀ ਖੁਰਾਕ ਹੀ ਬਣਾਏ ਹੋਏ ਹਨ, ਇਸੇ ਵਿੱਚ ਕੋਈ ਭੇਦਭਾਵ ਨਹੀਂ ਲੋਕ ਸਮਝਣਗੇ।
Él dijo que este mundo se convertiría como en el Varn Ashram, olvidando las cosas altas y las cosas inferiores, así vivirá la gente en este mundo. La gente no verá ninguna diferencia entre los productos animales y los productos vegetarianos. Y se comerán todas las cosas, comprendiendo que todas esas cosas fueron creadas para que el hombre se las comiera.
ਵੇਦੀਨਾ ਕਾ ਖਾਣ
Sefati Sarana Janani Sadavase Chaitan.
ਕਹਿਣ ਲੱਗੇ ਜਿਨ੍ਹਾਂ ਨੂੰ ਸੰਤ ਨਾਮ ਦੇਣਗੇ, ਸਤਸੰਗ ਸੁਣਾਉਣਗੇ, ਇਹ ਸ਼ੈਤਾਨ ਮਨ ਉਹਨਾਂ 'ਤੇ ਵੀ ਅਸਰ ਕਰਨੋਂ ਨਹੀਂ ਹਟੇਗਾ। ਕਹਿਣ ਲੱਗੇ ਪਰਮਾਤਮਾ ਦੀ ਸਿਫਤ ਨੂੰ ਛੱਡ ਕੇ ਆਮ ਲੋਕ ਵਿਸ਼ੇ ਬਕਾਰਾਂ ਸ਼ਰਾਬਾਂ ਕਬਾਬਾਂ ਦੇ ਵਿੱਚ ਹੀ ਆਪਦਾ ਜੀਵਨ ਬਿਤਾਉਣਗੇ।
Él dice que este diablo de la mente no dejará ni siquiera a aquellas personas que han recibido la iniciación del maestro y a quienes siguen a un maestro perfecto. Y dejando la devoción del Señor, estas personas se enredarán en comer carne, en hacer todo tipo de malas acciones.
Maharaj Kripal ne sade jeevan nu banon vaste dairi rakhan da hukm ditta, aapde jeevan di padtal karan da edu hor vadh koi tareeka nahi hunda ga। ਲੇਕਿਨ ਅਸੀਂ ਸਤਸੰਗੀ ਆਮ ਤੌਰ ਦੇ ਉੱਤੇ ਇਹ ਤਾਂ ਸ਼ਿਕਾਇਤ ਜ਼ਰੂਰ ਕਰਦੇ ਹਾਂ ਕਿ ਜੇ ਸਾਡਾ ਅਭਿਆਸ ਨਹੀਂ ਬਣਿਆ, ਮੈਨੂੰ ਕਈ ਸਾਲ ਹੋ ਗਏ ਨਾਮ ਲਏ ਨੂੰ। ਲੇਕਿਨ ਅਫਸੋਸ ਨਾਲ ਕਹਿਣਾ ਪਏਗਾ ਕਿ ਆਪਦੇ ਜੀਵਨ ਦੀ ਪੜਤਾਲ ਅਸੀਂ ਕਦੇ ਵੀ ਨਹੀਂ ਕਰਦੇ ਗੇ। ਜਦ ਉਸ 'ਤੇ ਸਵਾਲ ਕੀਤਾ ਜਾਂਦਾ ਹੈ, ਕਿਉਂ ਬਈ ਕੈਸੀ ਖੁਰਾਕ ਖਾ ਰਿਹਾ ਹੈ, ਕੀ ਕਰਦਾ ਹੈ, ਔਰ ਬੜਾ ਹੀ ਅਫਸੋਸ ਹੁੰਦਾ ਜਦ ਉਹ ਸ਼ਰਾਬ ਪੀਣ ਉਹ ਨਹੀਂ ਹਟਦਾ, ਮੀਟ ਖਾਣ ਉਹ ਨਹੀਂ ਹਟਦਾ ਗਾ, ਹੋਰ ਕਈ ਕਿਸਮ ਦੇ ਕਰਮ ਕਰਨ ਉਹ ਨਹੀਂ ਹਟਦਾ ਗਾ। ਤੁਸੀਂ ਸੋਚ ਕੇ ਦੇਖ ਸਕਦੇ ਹੋ, ਇਹੀ ਚੀਜ਼ਾਂ ਤਾਂ ਸਾਨੂੰ ਪਰਮਾਤਮਾ ਦੇ ਦਰਬਾਰ ਪਹੁੰਚਣ ਨਹੀਂ ਦਿੰਦੀਆਂ, ਇਹੀ ਚੀਜ਼ਾਂ ਸਾਡੇ ਅੰਦਰ ਨੂਰ ਔਰ ਪ੍ਰਕਾਸ਼ ਹੋਣ ਨਹੀਂ ਦਿੰਦੀਆਂ, ਖੁੱਲ੍ਹਣ ਨਹੀਂ ਦਿੰਦੀਆਂ। ਇਸ ਵਾਸਤੇ ਮਹਾਤਮਾ ਸਾਨੂੰ ਦੱਸਦੇ ਆ, ਅਸੀਂ ਜਿਤਨਾ ਜੀਵਨ ਸੁੱਚਾ ਬਣਾਵਾਂਗੇ, ਥੋੜ੍ਹੇ ਜਿਹੇ ਇਸ਼ਾਰੇ ਨਾਲ ਅਸੀਂ ਅੰਦਰ ਆਸਾਨੀ ਨਾਲ ਜਾ ਵੜਾਂਗੇ। ਜਿਤਨਾ ਅਸੀਂ ਆਪਦੇ ਜੀਵਨ ਨੂੰ ਧੁੰਦਲਾ ਬਣਾਵਾਂਗੇ, ਮੈਲਾ ਬਣਾਵਾਂਗੇ, ਉਤਨਾ ਹੀ ਸਾਡੀ ਜਿਹੜੀ ਕੋਸ਼ਿਸ਼ ਹੈ ਜਾਂ ਗੁਰੂ ਦੀ ਜੋ ਦਇਆ ਹੁੰਦੀ ਹੈ ਉਹ ਸਾਰੀ ਸਫਾਈ 'ਤੇ ਲੱਗ ਜਾਂਦੀ ਹੈ, ਔਰ ਅਸੀਂ ਰੋਜ਼ ਜਿਹੜੀ ਕੋਸ਼ਿਸ਼ ਕਰਦੇ ਹਾਂ ਉਹ ਵੀ ਸਾਡੀ ਸਫਾਈ 'ਤੇ ਲੱਗ ਜਾਂਦੀ ਹੈ।
El maestro Kripal nos pidió que hiciéramos el diario para que de esa forma hiciéramos nuestras vidas. No puede haber ninguna otra forma mejor para hacer la introspección de nuestra vida y para formar nuestra vida. Pero ¿qué es lo que hacemos nosotros? En vez de tomar el diario como una especie de introspección en nuestra vida y una forma de crear nuestra vida, lo hemos convertido en un rito y ritual y no dejamos las cosas que hemos anotado en el diario. Y luego nos quejamos de que no hemos progresado en la meditación y no vamos a ningún sitio. Cuando la gente se encuentra conmigo, ellos me dicen que a pesar de hacer todas estas cosas, de meditar y de hacer todo esto, ellos no van a ningún sitio. Cuando yo les pregunto acerca de su dieta, siento mucho al saber que ellos están comiendo carne o están haciendo todo tipo de otras cosas que no deben hacer. Entonces, ¿cómo pueden hacer la meditación y cómo pueden ver las cosas internamente si no se purifican y si no hacen la introspección? Porque estas son las únicas cosas que nos previenen o que no dejan que entremos nosotros en la corte del Señor. Si hacemos que nuestras vidas sean más puras, con un poquito de ayuda del Maestro, nosotros iremos hacia arriba. Pero como nosotros no dejamos esas cosas y no hacemos nuestras vidas más puras, cualquier gracia que podamos recibir nosotros del Maestro y cualquier esfuerzo que hagamos nosotros, todo eso va únicamente a limpiarnos.
Sifati sarana janani sadavase shaitan gado chandan kholiye pisahu siyumpan।
Guru Nanak toh ਉਹਨਾਂ ਪ੍ਰੇਮੀਆਂ ਨੇ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜੀ ਕਿਤੇ ਜੀਵ ਦਾ ਉਧਾਰ ਵੀ ਹੋਏਗਾ? ਉਹ ਕਹਿਣ ਲੱਗੇ ਕਿ ਪਿਆਰਿਓ, ਗਧੇ ਨੂੰ ਜਿੰਨਾ ਮਰਜ਼ੀ ਚੰਦਨ ਲਾ ਦਿਓ, ਉਹਦਾ ਜਿਹੜਾ ਪਿਆਰ ਹੈ ਜਾਂ ਰੁਚੀ ਹੈ ਉਹ ਸਵਾਹ ਪਾਉਣ 'ਤੇ ਲੱਗੀ ਹੋਈ ਹੈ। ਇਸੇ ਤਰ੍ਹਾਂ ਕਲਯੁਗੀ ਜੀਵਾਂ ਦਾ ਜ਼ਿਆਦਾ ਰੁਝਾਨ ਕਾਮ ਵਾਸ਼ਨਾ, ਕ੍ਰੋਧ, ਲੋਭ, ਮੋਹ, ਹੰਕਾਰ ਇਸੇ ਪਾਸੇ ਸਵਾਹ ਪਾਉਣ 'ਤੇ ਲੱਗੇ ਰਹਿਣਗੇ।
Los amados, los discípulos del Guru Nanak Dev Ji Maharaj le habían preguntado a él que si en el Kali Yuga las almas serían liberadas. Entonces él respondió que no importa cuánto sándalo o cuánto perfume de sándalo le ponga uno a un burro, este siempre querrá irse a la mugre y ensuciarse. De la misma manera, no importa cuánta gracia derrame el maestro sobre las almas, estas siempre estarán inclinadas a irse hacia la lujuria, la ira, la avaricia, el apego y el egoísmo.
गदो चंदन खालिए पीसाहु सियो पान नानक कूड़े कतिए
ਉਹਨੇ ਸੋਚਿਆ ਕਿ ਕੋਈ ਠੱਗੀ ਮਾਰੀਏ, ਚੰਗਾ ਐਸ਼ ਦਾ ਜੀਵਨ ਬਤੀਤ ਕਰੀਏ। ਫਿਰ ਦਿਲ 'ਚ ਖਿਆਲ ਆਇਆ ਕਿ ਕਿਸੇ ਗਰੀਬ ਨੂੰ ਕੀ ਠੱਗਣਾ ਹੈ, ਚਲੋ ਬਾਦਸ਼ਾਹ ਨੂੰ ਹੀ ਠੱਗੀਏ। ਉਹ ਬਾਦਸ਼ਾਹ ਦੇ ਪਾਸ ਗਿਆ, ਮਿਲਿਆ, ਕਹਿਣ ਲੱਗਾ, ਬਾਦਸ਼ਾਹ ਸਲਾਮਤ, ਮੈਂ ਕੱਪੜਾ ਬੜਾ ਅੱਛਾ ਉਣ ਜਾਣਦਾ ਹਾਂ, ਮੇਰਾ ਦਿਲ ਕਰਦਾ ਮੈਂ ਐਸੀ ਪੱਗ ਤੈਨੂੰ ਬਣਾ ਕੇ ਦੇਵਾਂ ਕਿ ਜਿਹੜੀ ਪਹਿਲਾਂ ਕਦੇ ਕਿਸੇ ਨੇ ਨਾ ਬੰਨ੍ਹੀ ਹੋਵੇ, ਲੋਕ ਦੇਖ ਕੇ ਖੁਸ਼ ਹੋਣ। ਉਹ ਕਹਿੰਦਾ ਵੀ ਅੱਛਾ। ਕਹਿਣ ਲੱਗਾ ਮੈਨੂੰ ਕੁਛ ਪੈਸੇ ਦਿਓ, ਮੈਂ ਸੂਤ ਲਿਆਵਾਂ। ਰਾਜੇ ਤੋਂ ਪੈਸੇ ਲੈ ਗਿਆ। ਕੁਛ ਦਿਨਾਂ ਬਾਅਦ ਰਾਜੇ ਨੇ ਯਾਦ ਕੀਤਾ, ਫਿਰ ਆਇਆ, ਕਹਿਣ ਲੱਗਿਆ ਜੀ ਮੈਂ ਉਹ ਸੂਤ ਲਿਆਇਆ ਹੈ, ਉਹਨੂੰ ਠੀਕ ਠਾਕ ਕਰ ਰਿਹਾ ਹੈ, ਕੁਛ ਹੋਰ ਪੈਸੇ ਚਾਹੀਦੇ ਹੈ, ਮੈਂ ਉਸਨੂੰ ਕੱਛੂ ਵਗੈਰਾ ਕੱਛੂੰਗਾ। ਫਿਰ ਗਿਆ, ਕਹਿਣ ਲੱਗਾ ਜੀ ਕੁਛ ਹੋਰ ਵੀ ਚਾਹੀਦਾ, ਪੈਸੇ ਦਿਓ, ਮੈਂ ਉਹਦਾ ਤਾਣਾ ਤਣੂੰਗਾ। ਉਹ ਹਰ ਤਰ੍ਹਾਂ ਰਾਜੇ ਤੋਂ ਪੈਸੇ ਲੈ ਗਿਆ। ਆਖਰ ਫਿਰ ਰਾਜੇ ਨੇ ਸੱਦਿਆ, ਕਿਉਂ ਬਈ ਤੂੰ ਕਹਿੰਦਾ ਸਾ ਮੈਂ ਅੱਛੀ ਪੱਗ ਉਣ ਕੇ ਦੇਊਂਗਾ, ਇੰਨੇ ਪੈਸੇ ਵੀ ਲੈ ਗਿਆ ਹੈ। ਉਹ ਕਹਿੰਦਾ ਮਹਾਰਾਜ ਜੀ ਪੱਗ ਬਿਲਕੁਲ ਤਿਆਰ ਹੈ, ਤੁਸੀਂ ਕੁਛ ਪੈਸੇ ਦਿਓ, ਮੈਂ ਐਸੀ ਪਟਿਆਰੀ ਬਣਾ ਕੇ ਲਿਆਵਾਂ ਰੱਖ ਕੇ, ਤਾਂ ਕਿ ਕੋਈ ਆਦਮੀ ਬੰਨੇ ਤੋਂ ਬਗੈਰ ਦੇਖੇ ਹੀ ਨਾ। ਉਹ ਗਿਆ, ਪਟਾਰੀ ਬਣਾ ਲਈ, ਬਾਜੇ ਗਾਜੇ ਵਾਲੇ ਸਾਥ ਲਏ, ਧੂਮ ਧਾਮ ਨਾਲ ਆਏ ਕਿ ਰਾਜੇ ਵਾਸਤੇ ਜਲਾਹਾ ਇਤਨੀ ਅੱਛੀ ਪੱਗ ਲਿਆਇਆ ਹੈ ਕਿ ਜਿਹੜੀ ਕਦੇ ਵੀ ਕਿਸੇ ਨੇ ਦੇਖੀ ਨਾ ਹੋਵੇ। ਆ ਗਿਆ ਕਚਹਿਰੀ ਦੇ ਵਿੱਚ, ਪੱਗ ਰੱਖ ਲਈ, ਰਾਜੇ ਨੂੰ ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਇਹ ਬੜੀ ਇੱਕ ਪਤੇ ਦੀ ਗੱਲ ਹੈ, ਪੱਗ ਤਾਂ ਬਹੁਤ ਚੰਗੀ ਹੈ, ਲੇਕਿਨ ਜੋ ਹਰਾਮ ਦਾ ਹੋਏਗਾ ਉਸਨੂੰ ਪੱਗ ਦਿਸੇਗੀ ਨਹੀਂ, ਦਿਸੇਗੀ ਨਹੀਂ। ਕੋਲੇ ਵਜ਼ੀਰ ਵੀ ਖੜਾ ਸੀਗਾ, ਤੁਸੀਂ ਪੱਗ ਬੰਨ ਲਓ। ਉਹ ਜਦੋਂ ਪੱਗ ਬੰਨਣ ਲੱਗੇ, ਪਹਿਲਾਂ ਵਜ਼ੀਰ ਨੂੰ ਕਹਿੰਦੇ ਵੀ ਤੂੰ ਦੇਖ। ਹੁਣ ਵਜ਼ੀਰ ਨੇ ਸੋਚਿਆ ਵੀ ਜੇ ਮੈਂ ਕਹਿੰਦਾ ਵੀ ਇਹਦੇ ਵਿੱਚ ਤਾਂ ਥਾਲੀ ਦੇ ਪੱਗ ਹੈ ਨਹੀਂ ਗੀ, ਤਾਂ ਮੈਂ ਹਰਾਮ ਦਾ ਬਣੂੰਗਾ। ਉਹ ਚੁੱਪ ਰਿਹਾ। ਹੁਣ ਰਾਜਾ ਨੇ ਸੋਚਿਆ ਵੀ ਜੇ ਮੈਂ ਕਹਿੰਦਾ ਵੀ ਪੱਗ ਹੈ ਨਹੀਂ ਤੇ ਹਰਾਮ ਦਾ ਬਣਦਾ ਹੈ, ਉਹ ਰਾਜਾ ਐਵੇਂ ਸਿਰ ਦੇ ਉੱਤੇ ਇਸ ਤਰ੍ਹਾਂ ਵਲੇਟੇ ਜੇ ਮਾਰੀ ਜਾਵੇ, ਨਾ ਕੋਈ ਪੱਗ ਨਾ ਕੋਈ ਹੋਰ ਕੁਛ। ਇਹੀ ਹਾਲਤ ਜੋ ਰਾਜੇ ਜੋ ਜਲਾਹੇ ਨੇ ਕਿਹਾ ਸੀਗਾ ਕਿ ਬਈ ਮੈਂ ਸੂਤ ਲਿਆਉਣਾ ਹੈ, ਉਹ ਵੀ ਉਹਨੇ ਝੂਠ ਬੋਲਿਆ। ਜੋ ਕਹਿੰਦੇ ਮੈਂ ਸੂਤ ਕੱਛਣਾ ਹੈ, ਉਹ ਵੀ ਝੂਠ ਬੋਲਿਆ। ਜੋ ਕਹਿੰਦੇ ਮੈਂ ਪੱਗ ਬਣਾ ਕੇ ਲਿਆਂਦੀ ਹੈ, ਉਹ ਵੀ ਉਹਨੇ ਝੂਠ ਬੋਲਿਆ। ਤਾਂ ਗੁਰੂ ਨਾਨਕ ਸਾਹਿਬ ਉਸ ਦਾ ਜ਼ਿਕਰ ਕਰਦੇ ਹੈ ਕਿ ਕਲਯੁਗੀ ਜੀਵ ਇਸ ਕਿਸਮ ਦੇ ਹੋਣਗੇ ਕਿ ਝੂਠ ਹਰ ਗੱਲ ਦੇ ਵਿੱਚ ਬੋਲਣਗੇ, ਕਿਸੇ ਥਾਂ ਗੁਰੇਜ ਨਹੀਂ ਕਰਨਗੇ।
Había un tejedor que pensó, yo debo burlarme de alguien y debo ganarme un poco de dinero con el cual pueda vivir cómodamente. Él dijo, ¿por qué he de engañar a una persona pobre? Más bien, ¿por qué no voy a donde el rey y lo engaño a él y también recibo bastante dinero? Entonces, este tejedor fue hasta donde el rey y le dijo que si el rey le daba un poco de dinero, él podía hacer un turbante de un material tan fino como no se podía ver en ningún otro sitio, pero le tenía que dar un poco de dinero para comprar el algodón. Entonces el rey le dio el dinero a este señor y este se fue y pasaron 2, 3, 4 días y no sabía nada del tejedor, de manera que el rey lo volvió a llamar y le preguntó que qué era lo que estaba sucediendo con su turbante. Entonces el señor dijo, yo ya compré el algodón, pero necesito un poco más de dinero para convertirlo en hilo. Después de que hubieron pasado varios días, nuevamente volvió este señor y le dijo al rey que necesitaba más dinero porque quería volver ese hilo que había hecho del algodón, lo quería hacer muchísimo más fino. De nuevo regresó el tejedor y le dijo al rey que ya el turbante estaba listo, pero él necesitaba mucho más dinero para hacer una caja en el cual podía meter el turbante, y la caja pues debía ser muy bonita. Y así recibió más dinero del rey. Unos días después, el tejedor reunió a muchos músicos y gente que venía con tambores, y todos ellos se fueron con gran estruendo y haciendo mucho ruido, se fueron hasta la corte del el rey con el turbante que estaba en una caja. El tejedor le dijo al rey: yo he hecho una clase única de algodón y con esa he tejido este turbante, pero aquellas personas que no son legítimas no lo podrán ver. Cuando abrió la caja, allí también estaba el ministro del rey, y entonces abrieron la caja para que ellos pudieran ver la belleza del turbante, pero allí no había nada. Pero el ministro no quería, si él decía que él no veía nada ahí en la caja, él quedaba como una persona que no era realmente legítima. Entonces él dijo: ay, sí, es un turbante muy lindo, muy bello. Y el rey también, cuando miró dentro de la caja, no vio nada, pero él tampoco quería quedar mal y dijo: ay, sí, es una tela muy bonita, muy linda, y empezó a hacer como si estuviera amarrando el turbante. Guru Nanak Dev Ji Maharaj ha mencionado esta historia en su escrito, y él ha dicho que en el Kali Yuga la gente será así como este tejedor, que ellos no dudarán ni un solo momento en decir mentiras, y para cubrir una mentira dirán muchísimas más.
ਬੜੀ ਪਤੇ ਦੀ ਗੱਲ ਹੈ ਕਿ ਜਿਸ ਤਰ੍ਹਾਂ ਉਹ ਜਲਾਹੇ ਨੇ ਖੁਦ ਵੀ ਝੂਠ ਮਾਰਿਆ, ਬਾਦਸ਼ਾਹ ਵਜ਼ੀਰ ਸਭ ਨੂੰ ਝੂਠ ਮਾਰਨ ਤੇ ਉੱਤੇ ਲਾ ਲਿਆ, ਇਸੇ ਤਰ੍ਹਾਂ ਅਸੀਂ ਗੁਰੂ ਮਤ ਦੇ ਵਿੱਚ ਵੀ ਆਮ ਤੌਰ ਦੇ ਉੱਤੇ ਲੋਕ ਬਾਪ ਦਾ ਬਤੰਗੜ ਬਣਾ ਬਣਾ ਛੱਡ ਦਿੰਦੇ ਹਾਂ, ਜਿਸ ਦਾ ਕਿ ਕੋਈ ਸਿਰ ਪੈਰ ਨਹੀਂ ਹੁੰਦਾ ਗਾ। ਮਸਤਾਨਾ ਬਲੋਚਿਸਤਾਨੀ, ਜਿਸ ਦੀ ਕਿ ਸਾਵਣ ਨੇ ਬਖਸ਼ਿਸ਼ ਜਿਸ ਨੂੰ ਕਰੀ ਸੀਗੀ, ਸਾਡੇ ਇਸ ਇਲਾਕੇ ਦਾ ਬਾਦਸ਼ਾਹ ਬਣਾ ਕੇ ਭੇਜਿਆ ਸੀ, ਉਸਨੇ ਕਾਫੀ ਧਨ ਇੱਥੇ ਵੰਡਿਆ, ਲੇਕਿਨ ਉਹਦੇ ਆਸ ਪਾਸ ਵੀ ਐਸੇ ਹੀ ਆਦਮੀ ਕੁਛ ਆਪਣੇ ਤਜਰਬੇ ਬਿਆਨ ਕਰ ਰਹੇ ਸੀਗੇ। ਮੈਨੂੰ ਉਦੋਂ ਦੋ ਸ਼ਬਦ ਦਾ ਭੇਜ ਹੁੰਦਾ ਸੀ, ਇੱਕ ਮਹਾਰਾਜ ਸਾਵਣ ਸਿੰਘ ਦੇ ਉੱਥੇ ਆਸ਼ਰਮ ਦੇ ਵਿੱਚ ਜੱਗੂ ਚੌਂਕੀਦਾਰ ਹੁੰਦਾ ਸੀ, ਇੱਕ ਹੋਰ ਸੀ ਪ੍ਰੇਮੀ, ਉਹ ਬੈਠੇ ਗੱਲਾਂ ਕਰ ਰਹੇ ਸੀਗੇ, ਆਮ ਇਸ ਤਰ੍ਹਾਂ ਬੈਠੇ ਸੀ। ਇੱਕ ਕਹਿਣ ਲੱਗਿਆ ਕਿ ਤੁਹਾਨੂੰ ਪਤਾ ਨਹੀਂ, ਬਾਕੀ ਸਾਰੇ ਗਲਤ ਹੈ, ਮਸਤਾਨਾ ਹੀ ਸਹੀ ਹੈ, ਇਸ ਦੇ ਅੰਦਰ ਹੀ ਮਹਾਰਾਜ ਸਾਵਣ ਵੜਿਆ ਹੈ। ਉਹ ਕਹਿਣ ਲੱਗਿਆ, ਮੈਂ ਉਹਨਾਂ ਦੇ ਆਸ਼ਰਮ ਦੇ ਅੱਗੇ ਖੜ੍ਹੇ ਸੀ ਔਰ ਮਸਤਾਨਾ ਰਾਤ ਨੂੰ ਨੱਚ ਰਿਹਾ ਸੀਗਾ, ਤਾਂ ਮਹਾਰਾਜ ਸਾਵਣ ਕਹਿਣ ਲੱਗੇ, ਬਈ ਮਸਤਾਨਿਆ ਤੂੰ ਜਾ ਆਰਾਮ ਕਰ। ਉਹ ਕਹਿਣ ਲੱਗਿਆ, ਨਹੀਂ ਤੂੰ ਚਾਹੀਦਾ ਹੈ। ਮੇਰੇ ਦੇਖਦਿਆਂ ਹੀ ਮਹਾਰਾਜ ਸਾਵਣ ਸਿੰਘ ਕੋਠੇ ਤੋਂ ਉਹਦੇ ਵਿੱਚ ਆ ਕੇ ਵੜ ਗਿਆ। ਮੈਂ ਉਸ ਜੱਗੂ ਚੌਂਕੀਦਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ, ਮਹਾਰਾਜ ਸਾਵਣ ਸਿੰਘ ਦੇ ਵੱਧ ਤੋਂ ਵੱਧ ਦਰਸ਼ਨ ਕਰੇ ਸੀ, ਮਸਤਾਨੇ ਨੂੰ ਵੀ ਮੈਂ ਅੱਛੀ ਤਰ੍ਹਾਂ ਜਾਣਦਾ ਸੀ, ਮਸਤਾਨਾ ਪੌਣੇ ਕੁ 5 ਫੁੱਟ ਦਾ ਬੰਦਾ ਸੀ, ਤਾਂ ਮਹਾਰਾਜ ਸਾਵਣ ਸਿੰਘ 6 ਫੁੱਟ ਦੇ ਲੰਬੇ ਸਨ। ਮੈਂ ਉਸ ਦੇ ਉੱਤੇ ਸਧਾਰਨ ਸਵਾਲ ਕੀਤਾ ਕਿ ਬਈ ਜੇ ਤੇਰੇ ਵੇਹਦਿਆਂ ਬੰਦਾ ਹੀ ਬੰਦੇ 'ਚ ਵੜਦਾ ਹੈ, ਤਾਂ ਮਹਾਰਾਜ ਸਾਵਣ ਸਿੰਘ ਦਾ ਸਿਰ ਉੱਪਰ ਜ਼ਰੂਰ 1 ਫੁੱਟ ਦਿਸਣਾ ਚਾਹੀਦਾ ਸੀਗਾ। ਉਹ ਲਾਜਵਾਬ ਹੋ ਗਿਆ। ਇੱਕ ਹੋਰ ਸੀ ਬੈਠਾ, ਉਹ ਕਹਿਣ ਲੱਗਿਆ, ਬਈ ਮੇਰੇ ਦੇਖਦਿਆਂ ਮਹਾਰਾਜ ਸਾਵਣ ਸਿੰਘ ਨੇ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਸਨ। ਮੈਂ ਕਿਹਾ, ਅਫਸੋਸ ਦੀ ਗੱਲ ਹੈ, ਜਿਸ ਅੱਖ ਦੇ ਵਿੱਚ ਖੁਦ ਨਜ਼ਰ ਹੈ ਉਸ ਨੂੰ ਪਤਾ ਨਹੀਂ ਕਿ ਲਾਈਟ ਕਿੱਧਰੋਂ ਆ ਰਹੀ ਹੈ, ਇਹ ਕਿਹੜੀ ਵਸਤੂ ਹੈ ਜਿਹੜੀ ਦੂਜੇ ਨੇ ਅੱਖਾਂ ਪਾਉਂਦੇ ਨੂੰ ਦੇਖ ਲਿਆ ਸੀਗਾ, ਔਰ ਸਾਰੇ ਹੀ ਝੂਠ ਮੈਂ ਉੱਥੇ ਦੱਸਿਆ। ਮੈਂ ਆਖਿਆ ਕਿ 2 ਆਦਮੀ ਸਨ, ਉਹਨਾਂ ਨੇ ਸੋਚਿਆ ਕਿ ਆਪਾਂ ਦੁਨੀਆਂ ਨੂੰ ਲੁੱਟ ਕੇ ਖਾਈਏ, ਕਿਸ ਤਰ੍ਹਾਂ ਲੁੱਟੇ ਜਾ ਸਕਦੇ ਹੈ। ਉਹ ਕਹਿਣ ਲੱਗਿਆ, ਆਪਾਂ ਬਾਦਸ਼ਾਹ ਕੋਲ ਚੱਲਾਂਗੇ, ਤੂੰ ਮੇਰੇ ਝੂਠ ਦੀ ਤੀਦ ਕਰਦੀ, ਮੈਂ ਤੇਰੇ ਦੀ ਕਰ ਦੂੰਗਾ, ਆਪੇ ਬਾਦਸ਼ਾਹ ਆਪਾਂ ਨੂੰ ਇਨਾਮ ਦੇ ਦੇਗਾ। ਉਹ ਗਏ, ਇੱਕ ਨੇ ਦੱਸਿਆ ਕਿ ਜੀ ਮਹਾਰਾਜ, ਇਹ ਬੜਾ ਨਿਸ਼ਾਨ ਕੀ ਹੈ, ਤੁਹਾਡੇ ਮਹੱਲ ਦਾ ਇਹ ਪਹਿਰੇਦਾਰ ਹੋਣਾ ਚਾਹੀਦਾ ਹੈ। ਕਹਿਣ ਲੱਗਿਆ, ਜੀ ਇਸ ਨੇ ਇੱਕ ਜਾਨਵਰ ਦੇ ਗਲੇਲਾ ਮਾਰਿਆ, ਅਤੇ ਬੜੇ ਪਤੇ ਦੀ ਗੱਲ ਹੈ, ਜਿਹੜਾ ਮੀਟ ਸੀ ਨਾ ਉਹ ਸਾਰਾ ਭੁੱਜ ਗਿਆ ਗਲੇਲਾ ਥੱਲੇ ਆਉਂਦਾ ਆਉਂਦਾ ਹੀ। ਉਹ ਕਹਿਣ ਲੱਗਿਆ ਕਿ ਇਹ ਬਿਲਕੁਲ ਝੂਠ ਹੈ, ਬਾਦਸ਼ਾਹ ਕਹਿੰਦਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਉਹ ਦੂਜਾ ਕਹਿੰਦਾ, ਨਹੀਂ ਮਹਾਰਾਜ ਜੀ ਬਿਲਕੁਲ ਇਹ ਸੱਚ ਕਹਿ ਰਿਹਾ ਹੈ, ਉਹਦੇ ਰੋੜ ਖਾਧੇ ਸੀਗੇ ਔਰ ਜਦੋਂ ਉਸਦੇ ਗਲੇਲਾ ਲੱਗਿਆ, ਗੋਲੀ ਲੱਗੀ, ਉਹ ਅੱਗ ਦਾ ਛੋਲਾ ਪੈਦਾ ਹੋਇਆ, ਇਸ ਵਾਸਤੇ ਪੁੱਜ ਗਿਆ ਬਾਦਸ਼ਾਹ 'ਚੋਂ। ਕਹਿੰਦਾ, ਜੀ ਇਹ ਵੀ ਬੜਾ ਨਿਸ਼ਾਨ ਕੀ ਹੈ, ਤੁਹਾਡੇ ਮਹੱਲ ਦੇ ਪਹਿਰੇ 'ਤੇ ਹੋਣਾ ਚਾਹੀਦਾ। ਕਹਿਣ ਲੱਗੇ, ਕਿਸ ਤਰ੍ਹਾਂ ਹੈ, ਅੱਗੇ ਜੀ ਇਹ ਤੀਰ ਚਲਾਉਣ ਦੇ ਵਿੱਚ ਬੜਾ ਮਾਹਰ ਹੈ, ਇਹਨੇ 1 ਦਫ਼ਾ ਹਰਨ ਦੇ ਤੀਰ ਮਾਰਿਆ, 1 ਤੀਰ ਨਾਲ ਉਹਦਾ ਪੈਰ, ਕੰਨ, ਅੱਖ, ਬਿਨ ਦਿੱਤੇ। ਬਾਦਸ਼ਾਹ ਕਹਿਣ ਲੱਗਿਆ ਤਾਂ ਸਫੈਦ ਹੀ ਝੂਠ ਹੈ, ਪੈਰ ਕਿੱਥੇ, ਅੱਖ ਕਿੱਥੇ, ਕੰਨ ਕਿੱਥੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਉਹ ਜਿਹੜਾ ਦੂਸਰਾ ਸੀ ਉਹ ਕਹਿਣ ਲੱਗਿਆ, ਨਹੀਂ ਜੀ ਇਹ ਬਿਲਕੁਲ ਸੱਚ ਹੈ। ਜਿਸ ਟਾਈਮ 'ਤੇ ਤੀਰ ਮਾਰਨ ਲੱਗਿਆ ਉਸ ਵੇਲੇ ਉਹ ਪੈਰ ਦੇ ਨਾਲ ਕੰਨ ਨੂੰ ਖੁਰਕ ਰਿਹਾ ਸੀਗਾ, ਔਰ ਜੋ ਤੀਰ ਮਾਰਿਆ ਤਾਂ ਉਹ ਸਾਰਾ ਕੁਛ ਹੀ ਕਰ ਦਿੱਤਾ। ਇਸ ਵਾਸਤੇ ਅਸੀਂ ਗੁਰੂ ਮਤ ਦੇ ਵਿੱਚ ਵੀ ਇਹੋ ਜਿਹੇ ਗੱਪ ਸ਼ੱਪ ਮਾਰ ਕੇ ਖੁਦ ਗੁੰਮਰਾਹ ਹੋ ਜਾਂਦੇ ਹੈ ਔਰ ਦੂਸਰੇ ਨੂੰ ਕਰ ਦਿੰਦੇ ਹੈ। ਲੇਕਿਨ ਸੰਤ ਇਹ ਕਹਿੰਦੇ ਹੈ ਕਿ ਕਿਸੇ ਗੁਰੂ ਦੇ, ਕਿਸੇ ਸੰਤ ਦੇ ਚਰਨਾਂ 'ਚ ਜਾਣ ਤੋਂ ਪਹਿਲਾਂ ਉਹਦੀ ਜ਼ਿੰਦਗੀ ਨੂੰ ਜ਼ਰੂਰ ਦੇਖੋ, ਉਹਦੀ ਕਮਾਈ ਦੇਖੋ ਕਿ ਕਿਸ ਉਹਨੇ ਕਦੇ ਕਮਾਈ ਕੀਤੀ ਹੈ। ਤੁਸੀਂ ਮਹਾਰਾਜ ਸਾਵਣ ਸਿੰਘ ਨੂੰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਰਾਤਾਂ ਜਾਗੀਆਂ, ਮਹਾਰਾਜ ਕਿਰਪਾਲ ਦੀ ਹਾਲਤ ਦੇਖੋ ਕਿ ਉਹਨਾਂ ਨੇ ਕਿਵੇਂ ਰਾਤਾਂ ਜਾਗ ਜਾ ਕੇ ਅਭਿਆਸ ਕੀਤਾ ਔਰ ਕਿਸ ਤਰ੍ਹਾਂ ਸਾਨੂੰ ਪ੍ਰੇਰਨਾ ਦਿੱਤੀ। ਗੁਰੂ ਨਾਨਕ ਦੀ ਹਿਸ਼ੀ ਪੜ੍ਹ ਕੇ ਦੇਖ ਲਓ ਕਿ 11 ਸਾਲ ਠਿੱਕਰੀਆਂ ਰੋੜਾਂ ਦੇ ਵਿਛਾਉਣੇ ਕੀਤੇ। ਲੇਕਿਨ ਇਹ ਕੰਮ ਕੋਈ ਝੂਠ ਬੋਲ ਕੇ ਇਹ ਕਰਨ ਵਾਲਾ ਨਹੀਂ ਗਾ, ਕੋਈ ਮਾਹਰ ਹੀ ਮਹਾਰਾਜ ਕਿਰਪਾਲ ਕਹਿੰਦੇ ਸੀ ਇਸ ਕੰਮ ਨੂੰ ਕਰ ਸਕਦਾ ਹੈ, ਜੀਵਾਂ ਨੂੰ ਮਾਲਕ ਨਾਲ ਮਿਲਾ ਸਕਦਾ ਹੈ।
ਅਸੀਂ ਕਮੋ ਇਸ ਤਹਿਦੋਰ ਮਿੰਤਿਓ ਈ ਲਾ ਵੇਸ ਹਿਸੋ ਕਿ ਮਿੰਤੀਰਾ ਇਲ ਮਿਨਿਸਟਰ ਤਾਂਤੋ ਇਲ ਮਿਨਿਸਟਰ ਕਮੋ ਇਲ ਰੇਈ ਨੋਸੋਟਰੋਸ ਤਾਂਬੀਨ ਲੋਸ ਕੇ ਸਟਾਮੋਸ ਇਨ ਇਸੇ ਸੰਦੇਰੋ ਅਲਗੁਨਾਸ ਵੇਸਿਸ ਮਿੰਤੀਮੋਸ ਈ ਹਾਸੇਮੋਸ ਦੇ ਉਨ ਗ੍ਰਾਨੋ ਦੇ ਅਰੇਨਾ ਉਨਾ ਮੋਂਟਾਨਾ ਈ ਟ੍ਰਾਟਾਮੋਸ ਦੇ ਇੰਗਾਨਾਰ ਆ ਲਾਸ ਦੇਮਾਸ ਪਰਸੋਨਾਸ। Mastana Ji de Baluchistán, quien era un iniciado del maestro Sawant Singh, él vivía en esta zona y él distribuía mucho dinero a la gente pobre. Él amaba muchísimo al maestro Sawant Singh y el maestro Sawant Singh le había dado este don de que él le podía dar la riqueza a la gente. Una vez cuando yo fui a visitar a Mastana Ji a su ashram, allí había otras dos personas, Jagu, quien era el guardia, y otra persona estaba, ellos dos estaban sentados allí hablando. Entonces Jagu, el guardia, él dijo que Mastana Ji era una persona muy dedicada al maestro Sawant Singh, que él en una ocasión había visto a Mastana Ji con el maestro Sawant Singh, y el maestro Sawant Singh le preguntó a él qué deseaba, y Mastana Ji dijo, tan solo te quiero a ti. Y el maestro Sawant Singh le había dicho que entonces él le iba a dar todas las cosas a él. Y la otra persona que estaba allí parada dijo, sí, yo también en una ocasión vi a Mastana Ji bailando frente a la puerta del maestro Sawant Singh y el maestro salió y le dijo a Mastana Ji que fuera a descansar y Mastana Ji le dijo, no, yo tan solo te quiero a ti. Y esa persona dijo, yo vi con mis propios ojos cómo el cuerpo del maestro Sawant Singh se entró al de Mastana Ji. En esa ocasión yo tan solo tenía el conocimiento de las dos primeras palabras y yo conocía muy bien tanto a Mastana Ji como al maestro Sawant Singh. En esa ocasión yo tan solo tenía el conocimiento de las dos primeras palabras, pero yo conocía muy bien al maestro y a Mastana Ji y yo le dije a aquella persona que había visto al maestro Sawant Singh entrar al cuerpo de Mastana Ji que Mastana Ji era una persona muy pequeña de estatura, medía tan solo 4 pies y 3/4 y el maestro Sawant Singh medía 6 pies de altura. Entonces yo le dije, si el maestro Sawant Singh se hubiera metido en el cuerpo de Mastana Ji, le quedaría la cabeza por fuera del cuerpo de Mastana Ji porque él era muchísimo más alto. Allí también había una persona que había dicho que él había visto al maestro Sawant Singh transmitiéndole el poder a Mastana Ji y había visto cómo este poder había pasado de los ojos del maestro a los de Mastana Ji. Y yo le dije, ¿cómo puede una tercera persona saber qué se está transmitiendo entre los ojos? Tan solo la persona que lo está recibiendo es la que puede saber si se está transmitiendo o no. Lo que quiero decir es que incluso las personas que están en el sendero de los maestros hablan o dicen mentiras así y ellos exageran cosas solamente para probarse a sí mismos. Anteriormente también había dicho que antes de ir a cualquier maestro ustedes deben saber si él ha hecho algún sacrificio o no, si ha hecho su trabajo o no. Deben saber cuánto hizo el maestro Sawant Singh en su devoción y cuánto sacrificó el maestro Kirpal también para hacer su devoción. Y el Guru Nanak Dev Ji Maharaj también tenía unos cojines hechos de piedra y también dormía sobre piedras y sentándose sobre ellos hizo su devoción. El maestro Kirpal Singh decía que este es un tema sobre el cual no hay que hablar ni hay que mentir acerca de este tema, sino es algo que uno tiene que hacer. No es cierto que si alguna persona nos alaba y dice que somos de tal forma, eso no nos va a hacer ningún bien. En una ocasión había dos personas que querían ir a donde un rey a trabajar para él, pero ellos no tenían ninguna habilidad ni sabían cómo hacer nada. Pero en todo caso ellos querían ir y engañar al rey, entonces uno le dijo al otro, cualquier cosa que tú digas acerca de ti mismo, yo lo apoyaré. Y cualquier cosa que yo diga acerca de mí mismo, tú también me tienes que apoyar, y de esa forma podremos trabajar para el rey. Entonces, cuando fueron hasta donde el rey, le dijeron: Su Majestad, esta persona dispara muy bien y él debe ser un guardia vuestro. Él le dijo que esta persona dispara tan bien que una vez mató a un pájaro, y antes de que éste llegara al suelo ya estaba cocido. Entonces, cuando escuchó esto el rey, él dijo: No, eso es una mentira, ¿cómo puede suceder eso? Entonces la otra persona le dijo: No, todo esto es verdad. Lo que pasó fue que cuando le disparó al pájaro, este se había comido unas piedras, y cuando la flecha penetró, le pegó a las piedras, y entonces se creó un fuego dentro del pájaro, y el fuego entonces lo cocinó antes de que llegara al suelo. Y la otra persona le dijo: Este amigo mío también dispara muy bien. Él en una ocasión disparó su flecha y le dio a un venado en la pata, la oreja y el ojo. Entonces el rey dijo: No, esta es una mentira blanca, porque ¿cómo puede suceder que con una sola flecha le dé en la pata, la oreja y el ojo? El señor le dijo: No, Su Majestad, usted no comprendió. Lo que pasa es que cuando le disparó la flecha, venado se estaba rascando la oreja. Entonces esa flecha le entró por la pata, le atravesó la oreja y también le atravesó el ojo. Así que usted le debe dar el trabajo a este señor. Y lo que quiero decir es que nosotros también, los que estamos en Satmat, algunas veces decimos mentiras así para engañar a la gente y para dar una buena impresión a la gente. Pero al hacer estas cosas no engañamos a los demás, sino que nosotros mismos nos engañamos, estamos en la ilusión y hacemos que los demás también entren en la ilusión.